ਸੋ ਫਿਰ ਬੇਨਤੀ ਕੀਤੀ ਪੰਡਿਤ ਨੇ, ਮਹਾਰਾਜ ਜੀਵ ਰੂਪ ਪੰਛੀ ਦੇ ਖੰਭ ਕਿਹੜੇ ਹੈ, ਕਿਹੜਾ ਜੀਵ ਰੂਪ ਪੰਛੀ ਜਮਾਂ ਦੀ ਫਾਹੀ ਤੋਂ ਬਚਦਾ, ਕਿਹਨੂੰ ਜਮਾਂ ਦੀ ਫਾਹੀ ਪੈਂਦੀ ਹੈ? ਤਾਂ ਮਹਾਰਾਜ ਫਰਮਾਉਂਦੇ ਬਚਨ, ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ, ਤਤ ਚੁਗ ਹੈ ਮਿਲ ਏਕ ਸੇ, ਤਿੰਨ ਕਉ ਫਾਸਨਾ ਰੰਚ। ਤਰਵਰਾਂ ਵਿੱਚੋਂ ਭਾਵ ਦਰਖਤਾਂ ਵਿੱਚੋਂ ਕਾਇਆ ਰੂਪੀ ਇੱਕ ਦਰਖਤ ਹੈ, ਅਤੇ ਮਨ, ਮਨ ਹੁੰਦਾ ਜੀਵ, ਜੀਵ ਰੂਪੀ ਪੰਛੀ ਹੈ। ਤੋ ਇਸੇ ਪ੍ਰਕਾਰ ਇਹ ਜਿਹੜਾ ਹੈ ਪ੍ਰਾਣ, ਅਪਾਨ, ਸਮਾਨ, ਵਿਆਨ, ਉਦਿਆਨ, ਇਹ ਪੰਜ ਪ੍ਰਾਣ ਪੰਛੀ ਦੇ ਖੰਭ ਨੇ, ਜੋ ਜੀਵ ਰੂਪ ਪੰਛੀ ਸੰਤਾਂ ਨਾਲ ਮਿਲ ਕੇ ਤੱਤ ਚੁੱਗ ਹੈ, ਸਿਧਾਂਤ ਰੂਪ ਚੋਗੇ ਨੂੰ ਚੁੱਗਦਾ ਹੈ, ਉਹ ਪਰਮੇਸ਼ਰ ਨਾਲ ਮਿਲ ਕੇ ਫਿਰ ਏਕ ਸੇ, ਪਰ ਇੱਕ ਰੂਪ ਹੋ ਜਾਂਦਾ ਹੈ ਉਹਦੇ ਵਰਗਾ ਹੀ, ਉਹਨੂੰ ਰੰਚਕ ਮਾਤਰ ਫਾਹੀ ਨਹੀਂ ਪੈਂਦੀ। ਫਿਰ ਉੱਡੈ ਤਾਂ ਬੇਗੁਲ ਬੇਗੁਲੇ, ਤੱਕ ਹੈ ਚੋਗ ਘਣੀ, ਪੰਖ ਟੁੱਟੇ ਫਾਹੀ ਪੜੀ, ਅਵਗੁਣ ਭੀੜ ਬਣੀ। ਅਤੇ ਜਿਹੜੇ ਮਨਮੁੱਖ ਜੀਵ ਰੂਪੀ ਪੰਛੀ ਬੇਗਲ ਬੇਹੁੰਦੀ ਦਵੈਸ਼ ਦੀ ਗੱਲ ਕਰਦੇ ਨੇ, ਅਤੇ ਵਿਸ਼ਿਆਂ ਰੂਪੀ ਘਣੀ ਚੋਗ ਨੂੰ ਚੁਗਦੇ ਨੇ, ਉਹ ਬੇਗੁਲ ਹੁੰਦੇ ਨੇ, ਬੇਗਲੇ ਬੇਗਲੇ ਹੁੰਦੇ, ਸ਼ੀਘਰ ਛੇਤੀ ਉੱਡ ਕੇ ਨਰਕਾਂ ਜਾਂਦਾ। ਜਦ ਪ੍ਰਾਣਾ ਰੂਪੀ ਖੰਭ ਟੁੱਟ ਗਏ ਤਾਂ ਜਮਾਂ ਦੀ ਫਾਹੀ ਪੈ ਗਈ, ਔਗਣ ਵਾਲਿਆਂ ਨੂੰ ਭੀੜ ਬਣ ਜਾਂਦੀ ਹੈ। ਸੋ ਇਸ ਪ੍ਰਕਾਰ ਵੀ ਅਰਥ ਹੈ ਕਿ ਜਿਵੇਂ ਸਰੀਰ ਦਰਖਤ ਉੱਪਰ ਦੋ ਪੰਛੀਆਂ ਦਾ ਨਿਵਾਸ ਹੈ, ਇੱਕ ਜੀਵ ਅਤੇ ਦੂਜਾ ਕੁਟਸਥ, ਇਸੇ ਕਰਕੇ ਦੋ ਤਰਵਰ ਪਦ ਦੇ ਦੋ ਪੰਖ ਪਦ ਆਏ ਨੇ। ਸੋ ਫਿਰ ਕਰਦੇ ਹਾਂ ਦੁਬਾਰਾ ਅੰਤਰੀ ਭਾਵ, ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ, ਤਤ ਚੁਗ ਹੈ ਮਿਲ ਏਕ ਸੇ, ਤਿੰਨ ਕਉ ਫਾਸਨਾ ਰੰਚ। ਸੋ ਕਾਇਆ ਰੂਪੀ ਇੱਕ ਦਰਖਤ ਹੈ ਅਤੇ ਮਨ ਇਹਦੇ 'ਚ ਜੀਵ ਰੂਪ ਪੰਛੀ ਹੈ, ਉਸੇ ਕਾਇਆ ਰੂਪੀ ਦਰਖਤ ਉੱਤੇ ਪੰਖੀ ਪੰਚ ਸ੍ਰੇਸ਼ਟ ਪੰਛੀ ਕੁਟਸਥ ਹੈ। ਤੱਤ ਸੋ ਜੀਵ ਰੂਪੀ ਪੰਛੀ ਏਕ ਸੇ ਇੱਕ ਪਰਮੇਸ਼ਰ ਦੀ ਸੱਤਾ ਨਾਲ ਮਿਲ ਕੇ ਵਿਸ਼ਿਆਂ ਜਾਂ ਪਦਾਰਥਾਂ ਰੂਪੀ ਚੋਗ ਚੁਗਦੇ ਹੈ, ਪਰ ਉਸ ਕੁਟਸਥ ਰੂਪ ਪੰਛੀ ਨੂੰ ਰੰਚਕ ਮਾਤਰ ਵੀ ਫਾਹੀ ਨਹੀਂ ਹੈ। ਉੱਡੈ ਤਾਂ ਬੇਗੁਲ ਬੇਗਲੇ, ਤੱਕ ਹੈ ਚੋਗ ਘਣੀ, ਪੰਖ ਟੁੱਟੇ ਫਾਹੀ ਪੜੀ, ਅਵਗੁਣ ਭੀੜ ਬਣੀ। ਪਾਠ ਤਾਕ ਹੈ ਨਹੀਂ ਕਰਨਾ ਇੱਥੇ, ਤੱਕ ਹੈ ਤੱਕਣਾ। ਸੋ ਸਵਰਗ ਦੇ ਸੁਖ ਰੂਪੀ ਘਣੀ ਚੋਗ ਨੂੰ ਤੱਕ ਕੇ ਜੀਵਾਂ ਰੂਪੀ ਪੰਛੀ ਪੁੰਨ ਕਰਮਾਂ ਨੂੰ ਕਰਕੇ ਸ਼ੀਘਰ ਹੁੰਦਾ ਛੇਤੀ, ਸ਼ੀਘਰ ਹੀ ਜਿਹੜਾ ਹੁੰਦਾ ਨਾ ਸਵਰਗ ਆਦਿਕ ਵਿੱਚ ਫਿਰ ਜਾ ਕੇ ਉੱਡਦੇ ਨੇ। ਜਦ ਪੁੰਨਾਂ ਰੂਪੀ ਖੰਭ ਟੁੱਟ ਜਾਂਦੇ ਆ ਤਾਂ ਫਿਰ ਸਵਰਗ ਤੋਂ ਡੇਗ ਦਿੰਦੇ ਥੱਲੇ, ਗਰਾਇਮਾਨ ਹੋ ਜਾਂਦੇ ਨੇ। ਉਹ ਸਵਰਗ ਤੋਂ ਗਰਾਇਮਾਨ ਹੋਣੇ ਰੂਪੀ ਫਾਹੀ ਪੈ ਗਈ ਉਹਨਾਂ ਨੂੰ, ਔਗਣਾ ਕਰਕੇ ਬਹੁਤ ਭੀੜ ਆ ਕੇ ਉਹਨਾਂ ਨੂੰ ਬਣ ਜਾਂਦੀ ਹੈ। ਬਿਨ ਸਾਚੇ ਕਿਉਂ ਛੂਟੀ ਹੈ, ਹਰ ਗੁਣ ਕਰਮ ਮਣੀ, ਆਪ ਛਡਾਏ ਛੂਟੀ ਹੈ ਵੱਡਾ ਆਪ ਧਣੀ। ਸੱਚੇ ਨਾਮ ਜਪੇ ਤੋਂ ਬਿਨਾਂ ਕਿਵੇਂ ਛੁੱਟ ਸਕੀਦਾ, ਕਿਉਂਕਿ ਕਰਮਾਂ ਦੀ ਜਿਹੜੀ ਮਣੀ ਹੁੰਦੀ ਰੱਤੀ ਕਰਕੇ ਹਰੀ ਗੁਣ ਪ੍ਰਾਪਤ ਹੁੰਦੇ ਨੇ। ਕਰਮਾਂ ਦੀ ਮਣੀ, ਮਣੀ ਕਹਿੰਦੇ ਰੱਤੀ ਨੂੰ, ਕਰਮਾਂ ਦੀ ਰੱਤੀ ਕਰਕੇ ਹਰੀ ਗੁਣ ਪ੍ਰਾਪਤ ਹੁੰਦੇ ਆ। ਉਹ ਪਰਮੇਸ਼ਰ ਆਪ ਵੱਡਾ ਮਾਲਕ ਹੈ ਧਣੀ, ਕਿ ਉਹ ਆਪ ਛਡਾਏ ਜਦੋਂ ਆਪਾਂ ਨੂੰ ਫੇਰ ਹੀ ਆਪਾਂ ਛੁੱਟ ਸਕਦੇ ਹਾਂ ਉਹਦੀ ਕਿਰਪਾ ਨਾਲ ਹੀ। ਗੁਰਪ੍ਰਸਾਦੀ ਛੂਟੀ ਹੈ ਕਿਰਪਾ ਆਪ ਕਰੇ, ਆਪਣੇ ਹੱਥ ਵਡਾਈਆ ਜੈ ਭਾਵੈ ਤੈ ਦੇ। ਗੁਰਾਂ ਦੀ ਮਿਹਰ ਨਾਲ ਛੁਟਕਾਰਾ ਹੁੰਦਾ ਜਦ ਉਹ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰੇ, ਸਭ ਵਡਿਆਈਆਂ ਉਹਦੇ ਆਪਣੇ ਹੱਥ ਵਿੱਚ ਹੀ ਨੇ, ਜਿਹਨੂੰ ਭਾਵੇ ਉਸੇ ਨੂੰ ਦਿੰਦਾ। ਥਰ ਥਰ ਕੰਪੈ ਜੀਅੜਾ, ਥਾਨ ਵਿਹੂਣਾ ਹੋਏ, ਥਾਨ ਮਾਨ ਸੱਚ ਏਕ ਹੈ, ਕਾਜ ਨਾ ਫੀਟੈ ਕੋਏ। ਇਹ ਅਗਿਆਨੀ ਜੀਵ ਜਿਹੜਾ ਹੈ ਪਰਲੋਕ ਦੇ ਦੁੱਖਾਂ ਨੂੰ ਸੁਣ ਕੇ ਥਰ ਥਰ ਕੰਬਦਾ ਅਤੇ ਸਰੂਪ ਥਾਂ ਤੋਂ ਬਿਨਾਂ ਹੋ ਰਿਹਾ। ਥਾਨ ਮਾਨ ਹੁੰਦਾ ਥਾਂ ਵਾਲਾ, ਇੱਕ ਸੱਚਾ ਪਰਮੇਸ਼ਰ ਹੀ ਹੈ। ਸੋ ਇੱਕ ਸੱਚੇ ਥਾਂ ਦਾ ਮਾਨ ਹੁੰਦਾ ਮੰਨਣ ਕਰਨੇ ਯੋਗ ਹੈ, ਉਹਦੇ ਜਪਣ ਕਰਕੇ ਜੀਵ ਦਾ ਕੋਈ ਵੀ ਜਿਹੜਾ ਕਾਰਜ ਫੀਟਾ ਵਿਗੜਦਾ ਨਹੀਂ। ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ, ਸੁਰ ਨਰ ਨਾਥ ਹੈ ਨਾਥ ਤੂੰ ਨਿਧਾਰਾ ਆਧਾਰ। ਉਹ ਜੋ ਨਾਰਾਇਣ ਪਰਮਾਤਮਾ ਥਿਰ ਭਾਵ ਟਿਕਿਆ ਇਸਤਤ ਹੈ, ਡੋਲਦਾ ਨਹੀਂ, ਡਿੱਗਦਾ ਨਹੀਂ, ਕੁਛ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਥਿਰ ਨਾਰਾਇਣ ਥਿਰ ਗੁਰੂ। ਅਤੇ ਗੁਰੂ ਸਾਹਿਬ ਵੀ ਇਸੇ ਤਰ੍ਹਾਂ ਹੀ ਨੇ, ਉਹ ਸੇਮ ਇੱਕੋ ਹੀ ਰੂਪ ਹੈ, ਅਕਾਲ ਪੁਰਖ ਸਤਿਗੁਰੂ ਰੂਪ, ਇੱਕ ਨਿਰਗੁਣ ਰੂਪ ਹੈ, ਸਤਿਗੁਰੂ ਸਰਗੁਣ ਰੂਪ 'ਚ ਆ ਗਏ ਉਹ। ਫਿਰ ਸਾਚਾ ਵਿਚਾਰ, ਇਹਨਾਂ ਦੇ ਵਿਚਾਰ ਕਰਨ ਵਾਲਾ ਵੀ ਇਸਤ ਰੂਪ ਹੈ, ਜਿਹੜਾ ਅੱਗੇ ਤੀਸਰਾ ਹੁਣ ਕਰਨ ਵਾਲਾ, ਜਿਹੜਾ ਨਾਰਾਇਣ ਪਰਮਾਤਮਾ ਦਾ ਇਸੇ ਪ੍ਰਕਾਰ ਥਿਰ ਰੂਪ ਹੈ। ਸਤਿਗੁਰੂ ਦਾ ਵੀ ਥਿਰ ਰੂਪ ਹੈ, ਇੱਕ ਜਗ੍ਹਾ ਇਸਤ ਹੋਇਆ ਹੋਇਆ। ਜਿਹੜਾ ਇਹਨਾਂ ਦੀ ਵਿਚਾਰ ਕਰਦਾ ਉਹ ਵੀ ਥਿਰ ਰੂਪ ਹੋ ਜਾਂਦਾ। ਭਗਤੀ ਭਗਤ ਭਗਵੰਤ ਗੁਰ ਚਤੁਰ ਨਾਮ ਬਪ ਏਕ, ਇਨਕੇ ਪਦ ਬੰਧਨ ਕੀਏ ਨਾਸਤ ਵਿਘਨ ਅਨੇਕ। ਥਿਰ ਰੂਪ ਜੋ ਸਤਿਗੁਰੂ ਆ ਉਹਨਾਂ ਦੁਆਰੇ ਸੱਚੇ ਵਿਚਾਰ ਵਿੱਚ ਇਸਤਤ ਹੋਵੇ ਤਾਂ ਫਿਰ ਨਾਰਾਇਣ ਵਿੱਚ ਇਸਤਤ ਹੁੰਦਾ, ਟਿਕ ਜਾਂਦਾ, ਟਿਕਾਓ ਸਹਿਤ ਹੁੰਦਾ। ਦੇਵਤਿਆਂ ਮਨੁੱਖਾਂ ਅਤੇ ਨੌ ਨਾਥਾਂ ਦਾ ਸਵਾਮੀ ਤੂੰ ਹੀ ਹੈ ਅਤੇ ਨਿਆਸਰਿਆਂ ਦਾ ਤੂੰ ਆਸਰਾ। ਵਾਹਿਗੁਰੂ ਸਰਬੇ ਥਾਨ ਥਲੰਤਰੀ ਤੂੰ ਦਾਤਾ ਦਾਤਾਰ, ਜੈ ਦੇਖਾ ਤਹ ਏਕ ਤੂੰ ਅੰਤ ਨਾ ਪਾਰਾ ਵਾਰ। ਸਾਰੇ ਥਾਵਾਂ 'ਤੇ ਅਤੇ ਥਨੰਤਰੀ ਹੁੰਦਾ ਜੀਵਾਂ ਵਿੱਚ ਤੂੰ ਹੀ ਹੈ। ਤੂੰ ਦਾਤਾਰਾਂ ਦਾ ਵੀ ਦਾਤਾ ਹੈ, ਇਹ ਦਾਤਿਆਂ ਦਾ ਦਾਤਾ ਹੈ। ਮੈਂ ਜਿੱਥੇ ਵੇਖਦਾ ਉੱਥੇ ਇੱਕ ਤੂੰ ਹੀ ਦਿਸ ਆਉਂਦਾ, ਕੋਈ ਹੋਰ ਦੂਜਾ ਦਿਖਦਾ ਹੀ ਨਹੀਂ। ਤੇਰੇ ਪਾਰ ਉਰ ਵਾਰ ਦਾ ਕੋਈ ਅੰਤ ਨਹੀਂ ਆਉਂਦਾ ਜੀ। ਥਾਨ ਥਨੰਤਰ ਰਵ ਰਹਿਆ ਗੁਰਸ਼ਬਦੀ ਵਿਚਾਰ, ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਥਾਨਾਂ ਅੰਦਰ ਅਤੇ ਥਾਨੀਆਂ ਦੇ ਅੰਦਰ, ਮਕਾਨਾਂ ਅੰਦਰ ਅਤੇ ਮਕਾਨੀਆਂ ਦੇ ਅੰਦਰ, ਉਹ ਸਾਰਿਆਂ 'ਚ ਵਿਆਪਕ ਹੈ। ਜਿਹੜੇ ਗੁਰਸ਼ਬਦ ਦੇ ਅਭਿਆਸ ਕਰਨ ਵਾਲੇ ਆ, ਵਿਚਾਰ ਕਰਨ ਵਾਲੇ ਆ, ਗੁਰਸ਼ਬਦੀਆਂ ਨੇ ਇਹ ਗੱਲ ਨੂੰ ਵਿਚਾਰਿਆ ਵੀ ਅਣ ਮੰਗੇ ਹੀ ਬਿਨਾਂ ਮੰਗੇ ਤੁਸੀਂ ਦਾਨ ਦੇ ਦਿੰਦਾ। ਮੰਗੋ ਜਾਂ ਨਾ ਮੰਗੋ, ਉਹਨੇ ਤਾਂ ਦੇ ਹੀ ਦੇਣਾ ਹੈ। ਪਰ ਨਾਮਦਾਨ, ਇਹ ਜਿਹੜਾ ਮੰਗਣਾ ਸਿੱਖੀ ਦਾਨ, ਆਪਣੇ ਪਰਿਵਾਰ ਲਈ ਬੇਨਤੀ ਕਰੋ, ਸਿੱਖੀ ਮਿਲੇ, ਨਾਮਦਾਨ ਮਿਲੇ ਬੱਚਿਆਂ ਨੂੰ, ਇਹ ਬੇਨਤੀ ਕਰੋ। ਇਹ ਹੁੰਦੇ ਨਿਸ਼ਕਾਮ ਕਰਮੀ, ਇਹ ਨਿਸ਼ਕਾਮ ਕਰਮਾਂ 'ਚ ਹੀ ਆ ਜਾਂਦੇ ਨੇ। ਸੇਵਾ ਕਰ ਤੋ ਇਹ ਨੇ ਕਾਮੀ, ਜਿਹੜਾ ਆਪਾਂ ਲਾਲਚ ਕਰਕੇ ਸੇਵਾ ਕਰਕੇ ਫਿਰ ਲਾਲਚ ਨਾਲ ਮਾਇਆ ਮੰਗਦੇ, ਪਦਾਰਥ ਮੰਗਦੇ ਹਾਂ, ਹੋਰ ਕੰਮ, ਉਹ ਹੁੰਦੇ ਨੇ ਸਕਾਮ ਕਰਮ। ਜਿਹੜਾ ਸੇਵਾ ਕਰਕੇ ਕਹਿਣਾ ਮਹਾਰਾਜ ਬਸ ਨਾਮਦਾਨ ਬਖਸ਼ੋ, ਸਿੱਖੀ ਬਖਸ਼ੋ, ਇਹ ਹੁੰਦੇ ਨਿਸ਼ਕਾਮ। ਜਿਨ੍ਹਾਂ ਨੂੰ ਦਾਨ ਦਿੰਦਾ ਉਹਨਾਂ ਨੂੰ ਅਨਮੰਗ ਕਰ ਦਿੰਦਾ, ਅਨਮੰਗ ਜੋ ਮਹਾਤਮਾ ਨੇ ਉਹਨਾਂ ਨੂੰ ਵੀ ਦਾਨ ਦਿੰਦਾ। ਜੋ ਦਾਨ ਮੰਗਿਆ ਹੋਇਆ ਕੋਈ ਨਾ ਦੇਵੇ, ਧਾਮ ਬਾਮ ਸਰੂਪ ਦਾਨ ਦਿੰਦਾ, ਦੁੱਖ ਨੂੰ ਕੋਈ ਮੰਗਦਾ ਨਹੀਂ, ਉਹ ਦਾਨ ਵੀ ਉਹੀ ਦਿੰਦਾ। ਸਭ ਤੋਂ ਵੱਡਾ ਜਿਹੜਾ ਆਗਮ ਖੌਫ ਤੋਂ ਰਹਿਤ ਅਪਾਰ ਬੇਅੰਤ ਗੁਣਾਂ ਵਾਲਾ ਹੈ ਪਰਮਾਤਮਾ। ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ, ਦਇਆ ਕਰਹਿ ਪ੍ਰਭ ਮੇਲ ਲਹਿ ਖਿਨ ਮਹਿ ਢਾਹੇ ਉਸਾਰ। ਇਹ ਦਿਆਲੂ ਤੂੰ ਦਇਆ ਕਰਕੇ ਸਾਰਿਆਂ ਨੂੰ ਦਾਨ ਦਿੰਦਾ। ਕਰ ਹੁੰਦਾ ਭਾਵ ਉਤਪਤੀ ਕਰਕੇ ਸਭ ਦੀ ਦੇਖਣ ਹਾਰ। ਦੇਖਣ ਹਾਰ ਕੀ? ਪਾਲਣਾ ਕਰਨ ਵਾਲਾ। ਇਹ ਵਾਹਿਗੁਰੂ ਜਿਨ੍ਹਾਂ ਉੱਤੇ ਦਇਆ ਕਰਦਾ ਉਹਨਾਂ ਨੂੰ ਆਪਣੇ ਨਾਲ ਹੀ ਮਿਲਾ ਲੈਂਦਾ ਅਤੇ ਇੱਕ ਛਿਨ ਵਿੱਚ ਹੀ ਉਹਨੂੰ ਢਾਉਂਦਾ, ਭਾਵ ਸਰੀਰ ਨੂੰ ਬਣਾਉਂਦਾ, ਭਾਵ ਉਸਾਰਦਾ ਅਤੇ ਇੱਕ ਛਿਨ ਵਿੱਚ ਢਾ ਦਿੰਦਾ। ਦਾਨਾ ਤੂੰ ਬੀਨਾ ਤੂੰ ਹੀ, ਦਾਨਾ ਕਹਿ ਸਿਰਦਾਨ, ਦਾਲਤ ਭੰਜਨ ਦੁੱਖ ਦਲਣ ਗੁਰਮੁਖ ਗਿਆਨ ਧਿਆਨ। ਦਾਨਾ ਹੁੰਦਾ ਦਾਨ ਆਏ ਤੂੰ ਹੀ ਹੈ, ਬੀਨਾ ਦ੍ਰਿਸ਼ਟਾ ਵੀ ਤੂੰ ਹੀ ਹੈ ਦੇਖਣ ਵਾਲਾ, ਦਾਤਿਆਂ ਵਿੱਚੋਂ ਸਿਰਦਾਨ ਸ਼੍ਰੋਮਣੀ ਦਾਤਾ ਵੀ ਤੂੰ ਹੀ ਹੈ। ਸੋ ਦਲਿੱਦਰੀਆਂ ਦੇ ਦਰਿੱਦਰ ਭੰਨਣ ਵਾਲਾ ਵੀ ਆਪ ਹੀ ਹੈ, ਦੁਖੀਆਂ ਦੇ ਦੁੱਖ ਦੂਰ ਕਰਨ ਵਾਲਾ ਵੀ ਆਪ ਹੀ ਹੈ। ਸੋ ਗੁਰਾਂ ਦੁਆਰਾ ਤੇਰੇ ਗਿਆਨ ਅਤੇ ਧਿਆਨ ਦੀ ਪ੍ਰਾਪਤੀ ਗੁਰਾਂ ਦੁਆਰਾ ਹੁੰਦੀ ਹੈ। ਧਨ ਗਇਆ ਬਹਿ ਝੂਰੀ ਹੈ, ਧਨ ਮਹਿ ਜੀਤ ਗਵਾਰ, ਧਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ। ਸੋ ਜਿਸ ਗਵਾਰ ਦਾ ਚਿੱਤ ਧਨ 'ਚ ਲੱਗਿਆ ਹੋਇਆ ਹੈ, ਉਹਦੇ ਕੋਲੋਂ ਜਿਸ ਵੇਲੇ ਧਨ ਚਲਿਆ ਜਾਂਦਾ ਤਾਂ ਬਹਿ ਕੇ ਝੂਰਦਾ। ਜਿਹੜਾ ਸੱਚਾ ਧਨ ਹੈ ਨਾ, ਨਾਮ ਇਸਥਿਤ ਹੈ, ਉਹ ਨਾਮ ਜਾਂ ਸਾਰੇ ਧਨ ਨੂੰ ਕਿਸੇ ਵਿਰਲੇ ਨੇ, ਸੱਚੇ ਧਨ ਨੂੰ ਕਿਸੇ ਵਿਰਲੇ ਨੇ ਸੰਚਿਆ, ਇਕੱਤਰ ਕੀਤਾ, ਨਿਰਮਲ ਨਾਮ ਵਿੱਚ ਪਿਆਰ ਧਾਰ ਕੇ। ਜੇ ਸੱਚਾ ਨਾਮ ਆਪਣੇ ਕੋਲੇ ਹੈ, ਨਾਮ ਧਨ, ਤਾਂ ਦੂਜਾ ਧਨ ਵੀ ਟਿਕਿਆ ਰਹਿੰਦਾ ਘਰ 'ਚ। ਜੇ ਆਪਣੇ ਕੋਲ ਨਾਮ ਧਨ ਨਹੀਂ, ਫਿਰ ਦੂਜਾ ਧਨ ਵੀ ਨਹੀਂ ਖੜ੍ਹਦਾ ਉੱਥੇ, ਕਿਉਂਕਿ ਉਹ ਜਿਹੜਾ ਸੱਚਾ ਨਾਮ ਧਨ ਆ ਉਹ ਪਤੀ ਰੂਪ ਹੈ ਅਤੇ ਲਕਸ਼ਮੀ ਪਤਨੀ ਰੂਪ ਹੈ ਮਾਇਆ। ਹੁਣ ਜਿੱਥੇ ਨਹੀਂ ਹੈ ਪਰਮਾਤਮਾ ਦਾ ਨਾਮ, ਉੱਥੇ ਨਹੀਂ ਠਹਿਰਦਾ ਦੂਜਾ ਧਨ। ਇਸ ਕਰਕੇ ਆਪਾਂ ਨੂੰ ਨਾਮ ਦੀ ਬਹੁਤੀ ਲੋੜ ਹੈ, ਨਾਮ ਜਪੋ। ਮਹਾਰਾਜ ਕਹਿੰਦੇ ਦੇਖ ਤੂੰ ਧਨ ਵਿੱਚ ਚਿੱਤ ਨਾ ਜੋੜ, ਫਿਰ ਜੋ ਧਨ ਜਾਂਦਾ ਕਦੇ ਆਉਂਦਾ, ਤੂੰ ਅਪ ਡਾਊਨ ਜਾਂ ਨਾਲ ਹੀ ਹੁੰਦਾ ਰਹਿੰਦਾ। ਛੱਡ ਦੇ ਇਹਨਾਂ ਗੱਲਾਂ ਨੂੰ। ਧਨ ਗਿਆ ਤਾਂ ਜਾਣ ਦੇ ਜੇ ਰਚ ਹੈ ਰੰਗ ਏਕ, ਮਨ ਦੀਜੈ ਸਿਰ ਸੌਂਪੀ ਹੈ ਭੀ ਕਰਤੇ ਕੀ ਟੇਕ। ਭਾਈ ਜੇ ਤੂੰ ਇੱਕ ਪਰਮੇਸ਼ੁਰ ਦੇ ਰੰਗ ਵਿੱਚ ਰੱਜ ਜਾਵੇਂ ਤਾਂ ਝੂਠਾ ਧਨ ਜੇ ਤੇਰੇ ਕੋਲੋਂ ਚਲਿਆ ਜਾਂਦਾ ਤਾਂ ਜਾਣ ਦੇ। ਧਨ ਕੀ ਚੀਜ਼ ਹੈ? ਜੇ ਮਨ ਦੇਣਾ ਪਵੇ ਤਾਂ ਮਨ ਵੀ ਦੇਣਾ ਕਰ, ਸਿਰ ਵੀ ਦੇਣਾ ਪਵੇ ਸਿਰ ਵੀ ਸੌਂਪ ਦੇ। ਭੀ ਕਰਤੇ ਕੀ ਟੇਕ, ਫਿਰ ਟੇਕ ਉਸੇ ਵਾਹਿਗੁਰੂ ਦੀ ਰੱਖਣਾ ਕਰ, ਆਪੇ ਸਭ ਕੁਝ ਦਊਗਾ ਉਹ। ਜਦੋਂ ਮਾਲਕ ਹੈ, ਪ੍ਰਤਪਾਲਕ ਹੈ ਸਾਡਾ। ਧੰਦਾ ਧਾਵਤ ਰਹਿ ਗਏ ਮਨ ਮਹਿ ਸ਼ਬਦ ਆਨੰਦ, ਦੁਰਜਨ ਤੇ ਸਾਜਨ ਪਏ ਭੇਟੇ ਗੁਰੂ ਗੋਬਿੰਦ। ਸੋ ਜਿਸ ਵੇਲੇ ਮਨ ਵਿੱਚ ਗੁਰੂ ਦਾ ਸ਼ਬਦ ਦਾ ਜਿਹੜਾ ਆਨੰਦ ਸੀ ਨਾ ਆ ਕੇ ਪ੍ਰਾਪਤ ਹੋਇਆ ਤਾਂ ਸਾਰੇ ਧੰਦੇ ਹੀ ਖਤਮ ਹੋ ਗਏ, ਰਹਿ ਗਏ ਬਸ ਹੁਣ। ਕਿਉਂਕਿ ਜਿਨ੍ਹਾਂ ਵਿੱਚ ਇਸ ਪ੍ਰਕਾਰ ਹੈ ਮਨ ਸਾਡਾ ਦੌੜਦਾ ਫਿਰਦਾ ਸੀ, ਉਹ ਧੰਦੇ ਸਾਰੇ ਰਹਿ ਗਏ। ਮਨ ਟਿਕ ਗਿਆ ਨਾਮ ਵਿੱਚ, ਧੰਦਿਆਂ 'ਚ ਪਹਿਲਾਂ ਮਨ ਭੱਜਿਆ ਫਿਰਦਾ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨੂੰ ਹੁਣ ਪਤਾ ਲੱਗਿਆ ਕਿ ਮੈਂ ਤਾਂ ਬਹੁਤ ਵੱਡਾ, ਮੈਂ ਐਵੇਂ ਦੁਖੀ ਦੁਖੀ ਮਗਰ ਦੌੜਿਆ ਫਿਰਦਾ, ਮੈਂ ਤਾਂ ਰਾਜਾ ਮਹਾਰਾਜਾ ਤੋਂ ਵੀ ਉੱਤੇ ਹੈ, ਮਨ ਰਾਜਾ ਸੁਲਤਾਨ ਹੈ। ਹੁਣ ਸੋਝ ਜੀ ਪੈ ਗਈ ਮਨ ਨੂੰ, ਕਹਿੰਦੇ ਝੂਠੇ ਧਨ ਵਾਸਤੇ ਜੋ ਧੰਦਿਆਂ ਵਿੱਚ ਦੌੜਨਾ ਪੈਂਦਾ ਸੀ ਉਹ ਸਭ ਰਹਿ ਗਿਆ। ਜਦੋਂ ਕਿ ਮਨ ਵਿੱਚ ਗੁਰਾਂ ਦਾ ਉਪਦੇਸ਼ ਦਾ ਆਨੰਦ ਹੁਣ ਪ੍ਰਾਪਤ ਹੋ ਗਿਆ, ਪ੍ਰਤੱਖ ਵੀ ਜਿਹੜੇ ਖੋਟੇ ਬੰਦਿਆਂ ਤੋਂ ਸਾਜਨ ਭਾਵ ਜਿਹੜੇ ਬੰਦੇ ਸੀ ਨਾ ਖੋਟੇ, ਉਹਨਾਂ ਤੋਂ ਸਾਜਨ ਖਰੇ ਪੁਰਸ਼ ਹੋ ਗਏ, ਚੰਗੇ ਬੰਦੇ ਬਣ ਗਏ। ਜਿਹੜੇ ਦੁਰਜਨ ਸੀ, ਦੁਰਜਨ ਖੋਟੇ ਜਨ, ਕਾਮ ਕ੍ਰੋਧ ਆਦਿਕਾਂ ਤੋਂ ਸੱਜਣ, ਸ਼ੁਭ ਗੁਣ ਪ੍ਰਾਪਤ ਹੋ ਗਏ। ਜਦੋਂ ਕਿ ਗੋਬਿੰਦ ਰੂਪ ਗੁਰੂ ਸਾਹਿਬ ਜੀ ਮਿਲੇ ਤਾਂ ਗੁਰਾਂ ਦੁਆਰੇ ਫਿਰ ਪਰਮਾਤਮਾ ਮਿਲਿਆ। ਬਨ ਬਨ ਫਿਰਤੀ ਢੂੰਡਤੀ, ਬਸਤ ਰਹੀ ਘਰ ਬਾਰ, ਸਤਿਗੁਰ ਮੇਲੀ ਮਿਲ ਰਹੀ, ਜਨਮ ਮਰਨ ਦੁੱਖ ਨਿਵਾਰ। ਆਪਣੇ ਆਪ ਬਨ ਬਨ ਵਿੱਚ, ਜੰਗਲਾਂ ਜੰਗਲਾਂ ਵਿੱਚ ਭੇਖ ਬਣਾ ਬਣਾ ਕੇ, ਤੀਰਥ ਤੀਰਥ ਉੱਪਰ ਢੂੰਡਦੀ ਫਿਰਦੀ ਰਹੀ, ਪਰ ਆਤਮ ਵਸਤੂ ਨਾ ਲੱਭੀ। ਕਿਉਂਕਿ ਆਤਮਕ ਵਸਤੂ ਤਾਂ ਹਿਰਦੇ ਘਰ ਦੇ ਵਿੱਚ ਹੀ ਰਹੀ, ਅਤੇ ਮੈਂ ਬਾਹਰ ਮੁਖੀ ਹੋ ਕੇ ਬਾਹਰ ਹੀ ਭਾਲਦੀ ਰਹੀ। ਸੋ ਇਸੇ ਪ੍ਰਕਾਰ ਬਾਰ ਹੁੰਦਾ ਜਲ, ਪਾਣੀ, ਜਲ ਆਦਿਕਾਂ ਹੀ ਇਸ਼ਨਾਨ ਕਰਦੀ ਰਹੀ, ਇੰਦਰੀਆਂ ਪ੍ਰੈਣ ਹੋਏ ਰਹੀ। ਜਿਸ ਵੇਲੇ ਸਤਿਗੁਰਾਂ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਦੀ ਮੇਲੀ ਹੋਈ, ਪਰਮਾਤਮਾ ਨਾਲ ਮਿਲ ਰਹੀ, ਜਨਮ ਮਰਨ ਦੇ ਦੁੱਖ ਨੂੰ ਨਿਵਿਰਤ ਕਰ ਲਿਆ। ਉਹ ਜਿਹੜੀ ਆਤਮਕ ਵਸਤੂ ਸੀ, ਨਾਮ ਸੀ, ਸਤਿਗੁਰਾਂ ਨੇ ਘਰ ਵਿੱਚੋਂ ਹੀ ਮਿਲ ਦਿੱਤੀ। ਹੁਣ ਮੈਂ ਉਹਨਾਂ ਨਾਲ ਮਿਲ ਰਹੀ ਹਾਂ ਅਤੇ ਜਨਮ ਮਰਨ ਦਾ ਦੁੱਖ ਨਿਵਿਰਤ ਕਰ ਲਿਆ। ਨਾ ਨਾ ਕਰਤ ਨਾ ਛੂਟੀ ਹੈ, ਵਿਣ ਗੁਣ ਜੰਮਪੁਰ ਜਾਹੇ। ਨਾਮ ਤੋਂ ਬਿਨਾਂ ਹੋਰ ਨਾਨਾ ਪ੍ਰਕਾਰ ਦੇ ਕਰਮ ਕਰਨ ਨਾਲ, ਸੋ ਨਾ ਮਾਰੋ ਨਾ ਮਾਰੋ ਇਸ ਤਰ੍ਹਾਂ ਪੁਕਾਰਨ ਨਾਲ ਵੀ, ਸੋ ਇਸ ਤਰ੍ਹਾਂ ਸ਼ੁਭ ਗੁਣਾਂ ਤੋਂ ਬਿਨਾਂ ਜੰਮਪੁਰੀ ਵਿੱਚੋਂ ਛੁਟਕਾਰਾ ਨਹੀਂ ਹੁੰਦਾ। ਨਾਨਾ ਦਾਦਾ ਨਾਨਾ ਨਾਨੀ ਉੱਥੇ ਸਹਾਇਤਾ ਨਹੀਂ ਕਰਦੇ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂ ਹਾਂ, ਨਾਮ ਤੇਰਾ ਸੰਗ ਸਹਾਈ। ਨਾ ਤਿਸ ਇਹੋ ਨਾ ਉਹੋ ਹੈ, ਅਵਗੁਣ ਫਿਰ ਪਛੁਤਾਹੇ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ। 935 ਅੰਕ 'ਤੇ ਮਹਾਰਾਜ ਫਰਮਾਉਂਦੇ ਨੇ, ਨਾ ਤਿਸ ਨੂੰ ਇਹ ਲੋਕ ਦਾ ਸੁੱਖ, ਨਾ ਹੀ ਉਹ ਤੋਂ ਪਾਪ ਪਰਲੋਕ ਦਾ ਸੁੱਖ ਹੁੰਦਾ, ਨਾ ਹੀ ਉਹਨੂੰ ਇਹੋ ਆਤਮਕ ਆਨੰਦ ਅਤੇ ਨਾ ਹੀ ਉਹ ਬ੍ਰਹਮਾਨੰਦ ਪ੍ਰਾਪਤ ਹੁੰਦਾ। ਔਗੁਣਾ ਕਰਕੇ ਉਹ ਫਿਰ ਪ੍ਰਲੋਕ 'ਚ ਪਸ਼ਚਾਤਾਪ ਕਰਦਾ ਬਾਅਦ 'ਚ। ਨਾ ਉਹਨੂੰ ਗਿਆਨ ਦੀ ਪ੍ਰਾਪਤੀ ਹੈ, ਨਾ ਹੀ ਧਿਆਨ ਦੀ ਪ੍ਰਾਪਤੀ ਹੁੰਦੀ ਹੈ, ਨਾ ਹੀ ਉਹਨੂੰ ਧਰਮ ਦੀ ਪ੍ਰਾਪਤੀ ਹੁੰਦੀ ਹੈ। ਧਿਆਨ ਹੁੰਦਾ ਭਾਵ ਨਾ ਤੇ ਧਰਮ ਧਿਆਨ। ਇਹ ਗੱਲ ਧਿਆਨ ਕਰਕੇ ਦੇਖੋ, ਆਪਣੇ ਦੇਖਣ 'ਚ ਇਹੀ ਗੱਲ ਆਉਂਦੀ ਨਾ, ਨਾ ਹੀ ਉਹਦਾ ਧਰਮ ਦੀ ਵਾਲੇ ਪਾਸੇ ਕੋਈ ਧਿਆਨ ਖਿਆਲ ਹੁੰਦਾ। ਵਿਣ ਨਾਵੈ ਨਿਰਭਉ ਕਹਾਂ, ਕਿਆ ਜਾਣਾ ਅਭਿਮਾਨ, ਥਾਕ ਰਹੀ ਕਿਵੇਂ ਅਪੜਾ, ਹਾਥ ਨਹੀਂ ਨਾ ਪਾਰ। ਹੁਣ ਹਰੀ ਨਾਮ ਜਿਹੜਾ ਹੈ ਨਾ ਪਰਮਾਤਮਾ ਦਾ, ਹਰੀ ਨਾਮ ਤੋਂ ਬਿਨਾਂ ਨਿਰਭੈ ਕਿਵੇਂ ਹੋ ਸਕਦਾ? ਕੀ ਜਾਣੀਏ ਜੋ ਕਹਿੰਦੇ ਅਭਿਮਾਨ ਦੇ ਕਰਨੇ ਕਰਕੇ ਇਹ ਹਾਲ ਹੋਵੇਗਾ। ਇਹ ਅਭਿਮਾਨੀ ਹੰਕਾਰੀ ਜੀਵ ਕੀ ਜਾਣਦਾ ਕਰਮਾਂ ਨੂੰ ਕਰਦੀ ਹੋਈ ਮੈਂ ਥੱਕ ਗਈ ਹਾਂ, ਪਾਰ ਬ੍ਰਹਮ ਦੇ ਕੋਲ ਮੈਂ ਕਿਵੇਂ ਪਹੁੰਚਾਂ? ਨਾ ਉਰਲੇ ਕਿਨਾਰੇ ਦਾ ਅੰਤ ਹੈ, ਨਾ ਪਰਲੇ ਕਿਨਾਰੇ ਦਾ ਅੰਤ ਹੈ, ਨਾ ਹਾਥ ਹੁੰਦਾ ਵਿਰਾਗ ਹੈ, ਅਤੇ ਨਾ ਪਾਰ ਹੁੰਦਾ ਪਾਰਲਾ ਕਿਨਾਰਾ ਗਿਆਨ ਹੈ, ਨਾ ਹਾਥ ਹੁੰਦਾ ਨਿਸ਼ਕਾਮ ਕਰਮ, ਨਾ ਪਾਰ ਹੁੰਦਾ ਮੁਕਤੀ ਦੀ ਪ੍ਰਾਪਤੀ। ਨਾ ਸਾਜਨ ਸੇ ਰੰਗੁਲੇ, ਕਿਸ ਪਹਿ ਕਰੀ ਪੁਕਾਰ, ਨਾਨਕ ਪ੍ਰਿਓ ਪ੍ਰਿਓ ਜੇ ਕਰੀ ਮੇਲੇ ਮੇਲਣਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕਹਿ ਹੇਤ ਅਪਾਰ। ਹੁਣ ਜਿਹੜੇ ਰੰਗੁਲੇ ਨੇ, ਆਨੰਦ ਵਾਲੇ, ਪਿਆਰ ਵਾਲੇ ਜੋ ਸਾਜਨ ਮਹਾਤਮਾ ਰੂਪ ਮਲਾਹ ਨੇ, ਉਹ ਮੈਨੂੰ ਨਹੀਂ ਮਿਲੇ ਜੋ ਪਾਰ ਕਰਨ ਦੀ ਯੋਗਤੀ ਦੱਸ ਦੇਣ। ਹੁਣ ਮੈਂ ਕਿਸ ਦੇ ਕੋਲ ਜਾ ਕੇ ਪੁਕਾਰ ਕਰਾਂ ਭਾਈ? ਹੁਣ ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਜੇ ਸ਼ਰਧਾ ਨਾਲ ਪਿਰੀ ਪਿਰੀ ਵਾਹਿਗੁਰੂ ਵਾਹਿਗੁਰੂ ਉਚਾਰਨਾ ਕਰੇ ਨਾ। ਸ਼ਰਧਾ ਕਿਵੇਂ ਹੁੰਦੀ ਜੀ? ਕਹਿੰਦੇ ਅੰਦਰ ਦੇਖ ਬਾਹਰ ਦੇਖ, ਉਹਨੂੰ ਕੋਲੇ ਹੀ ਹੈ, ਐਵੇਂ ਸ਼ਰਧਾ ਕਰੀ ਦੀ, ਹਾਂ ਜੀ ਸੱਚਮੁੱਚ ਹੈ, ਉਹਨੂੰ ਨਿਸ਼ਰਧਕ ਪੁਣਾ ਨਾ ਧਾਰਿਆ ਕਰ, ਤਾਂ ਮੇਲਣਹਾਰ ਵਾਹਿਗੁਰੂ ਆਪ ਹੀ ਮੇਲ ਲੈਂਦਾ। ਸੋ ਜਿਸ ਪਰਮੇਸ਼ਰ ਨੇ ਵਿਛੋੜਿਆ ਉਹੀ ਆਪਣੇ ਨਾਲ ਮੇਲਦਾ ਗੁਰਾਂ ਦੇ ਵਿੱਚ ਅਪਾਰ ਪ੍ਰੇਮ ਦੁਆਰਾ। ਪਾਪ ਬੁਰਾ ਪਾਪੀ ਕਉ ਪਿਆਰਾ, ਪਾਪ ਲੱਦੇ ਪਾਪੇ ਪਾ ਸਾਰਾ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਆਪਾਂ ਨੂੰ, ਪਾਪ ਕਰਮ ਹੈ ਤਾਂ ਬੁਰਾ, ਪਰ ਪਾਪੀ ਬੰਦੇ ਨੂੰ ਪਿਆਰਾ ਲੱਗਦਾ। ਪਾਪੀ ਬੰਦੇ ਜਿਹੜੇ ਨੇ ਉਹ ਪਾਪਾਂ ਨੂੰ ਲੱਦ ਰਹੇ ਨੇ, ਰੋਜ਼ ਪਾਪ ਕਰਦੇ ਨੇ, ਅਤੇ ਪਾਪਾਂ ਦਾ ਹੀ ਸਾਰਾ ਪਸਾਰਾ ਖਿਲਾਰਦਾ। ਕਹਿੰਦਾ ਦਿਖਾਓ ਕਿੱਥੇ ਲਿਖਿਆ, ਬਾਣੀ ਦੇ ਵਿੱਚ ਕਿੱਥੇ ਲਿਖਿਆ? ਕੋਈ ਨਹੀਂ, ਤੇਰਾ ਦਿਮਾਗ ਇਹੋ ਜਿਹਾ ਹੀ ਹੈ, ਤੇਰੇ ਕਰਮ ਮਾੜੇ ਲਿਖੇ ਹੋਏ ਨੇ, ਤੂੰ ਬਾਣੀ 'ਚ ਕੀ ਦਿਖਾਉਣਾ, ਤੂੰ ਕਿਹੜਾ ਫਿਰ ਹਟ ਜਾਣਾ? ਚਲੋ ਬਾਣੀ 'ਚੋਂ ਵੀ ਦਿਖਾ ਦਿੰਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਕਿੱਥੇ ਲਿਖਿਆ, ਆਹ ਖਾਣਾ ਪੀਣਾ, ਆਹ ਨਹੀਂ ਪੀਣੀ, ਸ਼ਰਾਬ ਨਹੀਂ ਪੀਣੀ, ਮੀਟ ਨਹੀਂ ਖਾਣਾ, ਲਿਖਿਆ ਤਾਂ ਹੈ, ਤੂੰ ਕਿਹੜਾ ਅੱਗੇ ਪੜ੍ਹਿਆ ਕਦੇ ਬੜਾ? ਤੂੰ ਮੈਂ ਕਹਿੰਦਾ ਸੰਥਿਆ ਕੀਤੀ, ਪਾਠੀ ਬਣਿਆ ਹੋਇਆ ਨਾ, ਤੂੰ ਬਹੁਤ ਵੀ PhD ਕੀਤੀ ਨੇ ਮਹਾਰਾਜ ਦੀ, ਤਾਂਹੀਓ ਕਹੀ ਜਾਂਦਾ ਵੀ ਮਹਾਰਾਜ ਕਿੱਥੇ ਲਿਖਿਆ। ਮੈਂ ਕਿਹਾ ਪਤਾ ਨਹੀਂ ਕਿੱਥੋਂ ਪੜ੍ਹ ਕੇ ਆਇਆ, ਖਾਲੀ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ, ਖਾਲੀ ਇਹ ਟਕਸਾਲ 'ਚ ਪੜ੍ਹ ਕੇ ਆਇਆ, ਕਿੱਥੋਂ ਪੜ੍ਹ ਕੇ ਆਇਆ ਤੂੰ? ਜਿਹਨੇ ਖਾਣਾ ਪੀਣਾ ਕਰਨਾ, ਦਿਮਾਗ ਤਾਂ ਅੱਧਾ ਪਹਿਲਾਂ ਹੀ ਖਤਮ ਹੋਇਆ ਹੁੰਦਾ। ਇਸ ਕਰਕੇ ਮਹਾਰਾਜ ਤਾਂਹੀਓ ਤਾਂ ਕਹਿੰਦੇ ਮਾਸ ਮਾਸ ਕਰ, ਕੌਣ ਝਗੜੇ, ਮੂਰਖ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਗਿਆਨ ਅਤੇ ਧਿਆਨ ਦੀ ਤਾਂ ਗੱਲ ਹੀ ਨਹੀਂ ਆਉਂਦੀ, ਨੰਨੇ ਨੂੰ ਔਂਕੜਾ ਹੈ, ਰੱਬੀ ਗਿਆਨ ਰੱਬੀ ਧਿਆਨ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਪਾਪਾਂ ਦੀਆਂ ਪੰਡੇ ਹੀ ਲੱਦੀ ਜਾਂਦੇ, ਪਾਪਾਂ ਦਾ ਸਾਰਾ ਪਸਾਰਾ ਖਿਲਾਰਦਾ ਜਾਂਦਾ। ਰੋਜ਼ ਇੰਨਾ ਪੰਜ ਪੰਜ ਆਂਡਿਆਂ ਦਾ ਆਮਲੇਟ ਖਾਂਦਾ, ਮਹੀਨੇ ਦਾ 150 ਹੋ ਗਿਆ, ਅਤੇ ਲਾਲਾ ਸਾਹਿਬ ਫਿਰ ਕਿੰਨੇ ਦਾ ਹੋ ਗਿਆ, 1800 ਸਾਲ ਦਾ ਹੋ ਗਿਆ, ਅਤੇ 60 ਸਾਲਾਂ 'ਚ ਕਿੰਨੇ ਖਾ ਜਾਣੇ ਆ, ਅਤੇ ਕਿੰਨੇ ਮੁਰਗੇ ਬੱਕਰੇ ਖਾ ਜਾਣੇ, ਅਤੇ ਕਿੰਨੀ ਸ਼ਰਾਬ। ਮੈਂ ਕਹਿੰਦਾ ਤੈਨੂੰ ਹਾਰ ਪੈਣਗੇ ਗਾਹਾਂ ਜਾਂਦੇ ਨੂੰ, ਕੁਛ ਨਹੀਂ ਪੈਣਾ, ਜੁੱਤੀਆਂ ਤੋਂ ਬਿਨਾਂ ਕੁਛ ਨਹੀਂ ਮਿਲਣਾ। ਸੋ ਇਸ ਕਰਕੇ ਜੇ ਅਸੀਂ ਧਾਰਮਿਕ ਹੈ, ਅਸੀਂ ਇੰਨੇ ਸਾਲ ਲਾਏ ਆ, ਸਾਰੇ ਸੰਤਾਂ ਮਹਾਤਮਾ ਨੇ ਸਟੱਡੀ ਕੀਤੀ ਆ, ਆਈਓ ਦੱਸਦੇ ਹਾਂ, ਨਹੀਂ ਅਸੀਂ ਨਾ ਕਿਹਾ ਕਰੀਏ ਵੀ ਖਾਓ ਪੀਓ ਮੌਜ ਕਰੋ, ਸਾਨੂੰ ਮਾੜੇ ਲੱਗਦੇ ਕਹਿਣੇ, ਸਾਨੂੰ ਕੀ ਹੈ। ਪਰ ਆਪਾਂ ਕਹਿੰਦੇ ਨਹੀਂ ਵੀ ਆਪਣੇ ਨੂੰ ਡੁੱਬਣੋਂ ਬਚਾਓ ਬਈ, ਜੇ ਕੋਈ ਡੁੱਬਦਾ ਹੋਵੇ ਉਹਨੂੰ ਕੱਢ ਲਓ। ਆਪਾਂ ਡੁੱਬਦੇ ਨੂੰ ਬਚਾਉਂਦੇ, ਕਹਿੰਦਾ ਮੈਂ ਹੁਣ ਤਾਂ ਮੈਂ ਤਾਂ ਡੁੱਬਣਾ ਹੀ, ਫਿਰ ਡੁੱਬਣਾ ਭਾਈ ਠੀਕ ਹੈ ਤੇਰੀ ਮਰਜ਼ੀ। ਉਹ ਜਿਵੇਂ ਕੋਈ ਪੁੱਠੀ ਚੱਲਦੀ ਸੀ ਬਾਹਲੀ ਇਸਤਰੀ, ਉਹ ਜ਼ਿਮੀਂਦਾਰ ਪੁੱਠੇ ਪਾਸੇ ਨੂੰ ਪਾਣੀ ਦੇ ਲੱਭਦਾ ਫਿਰਦਾ ਸੀ। ਉਹ ਕਹਿੰਦੇ ਵੀ ਕੀ ਹੋ ਗਿਆ, ਕਹਿੰਦੇ ਮੇਰੀ ਘਰਵਾਲੀ ਨੇ ਨਹਿਰ ਛਾਲ ਮਾਰਤੀ। ਕਹਿੰਦੇ ਫਿਰ ਇੱਧਰ ਨੂੰ ਕੀ ਲੈਣੇ, ਪਾਣੀ ਤਾਂ ਭਰੇ ਨੂੰ ਜਾਂਦਾ। ਕਹਿੰਦੇ ਨਹੀਂ ਪੁੱਠੇ ਚੱਲਦੀ ਸੀ। ਇਸੇ ਤਰ੍ਹਾਂ ਇਹ ਜੀਵ ਜਿਹੜੇ ਪੁੱਠੇ ਚੱਲਦੇ ਨੇ, ਪਾਪਾਂ ਦਾ ਹੀ ਪਸਾਰਾ ਖਿਲਾਰਦੇ ਨੇ। ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਵਿਜੋਗ ਸੰਤਾਪ। ਜਦੋਂ ਪਾਪ ਕਰਮ ਤਿਆਗ ਕੇ ਸਤਿਗੁਰੂ ਕੀ ਕਹਿੰਦੇ, ਹੁਣ ਪਾਪ ਕੀ ਹੁੰਦੇ ਨੇ ਹੋਰ ਭਲਾਂ ਦੀ, ਉਹ ਮੈਨੂੰ ਦੱਸਿਓ ਡੈਫੀਨੇਸ਼ਨ ਪਾਪਾਂ ਦੀ ਕੀ ਹੁੰਦੀ ਹੈ। ਜਦੋਂ ਪਾਪ ਕਰਮ ਨੂੰ ਤਿਆਗ ਕੇ ਆਪਣੇ ਸਰੂਪ ਨੂੰ ਪਛਾਣ ਲਵੇ, ਉਦੋਂ ਉਸਨੂੰ ਪਦਾਰਥਾਂ ਦਾ ਵਿਯੋਗ ਜਨ ਸੋਗ ਅਤੇ ਕੋਈ ਵੀ ਸੰਤਾਪ ਦੁੱਖ ਨਹੀਂ ਹੁੰਦਾ। ਇਹ ਜਿਹੜੇ ਖਾਣ ਪੀਣ ਜੇ ਵਾਲੇ ਨੇ, ਇਸ ਪ੍ਰਕਾਰ ਉਹ ਇਹ ਗੱਲ ਨੂੰ ਸਮਝਦੇ ਵੀ ਮੈਂ ਪਾਪ ਕਰਦਾ, ਪਾਪ ਕਰਮ ਕਰਦੇ ਹੋ ਤੁਸੀਂ, ਫਿਰ ਇਹੋ ਜਿਹੇ ਲੋਕਾਂ ਲਈ ਮਹਾਰਾਜ ਕਹਿੰਦੇ ਜਿਹੜੇ ਪਾਪ ਕਰਨ ਵਾਲੇ ਲੋਕ ਨੇ, ਨਰਗ ਪੜੰਤਾ ਕਿਉਂ ਰਹਿ ਕਿਉਂ ਬੰਚੈ ਜਮਕਾਲ, ਕਿਉਂ ਆਵਣ ਜਾਣਾ ਵੀਸਰੈ ਝੂਠ ਬੁਰਾ ਖੈ ਕਾਲ। ਹੁਣ ਨਰਕਾਂ ਵਿੱਚ ਪੈਣ ਤੋਂ ਕਿਵੇਂ ਰਵੇ, ਨਹੀਂ ਰਹਿਣਾ, ਬਚਣਾ ਹੀ ਨਹੀਂ, ਅਤੇ ਜਮਕਾਲ ਨੂੰ ਕੈਸੇ ਬੰਚਾ ਠੱਗਣਾ ਕਰੇਗਾ, ਉੱਥੇ ਝੂਠ ਬੋਲੇਗਾ। ਸੋ ਜਮਕਾਲ ਤੋਂ ਕਿਵੇਂ ਬੰਚੇ ਹੁੰਦਾ ਬਚੇਗਾ, ਜਾਂ ਜਮਕਾਲ ਜਨਮ ਮਰਨ ਤੋਂ ਕਿਵੇਂ ਬਚੇਗਾ, ਅਤੇ ਆਵਾਗਾਉਣ ਦਾ ਸੰਸਕਾਰ ਕਿਸ ਤਰ੍ਹਾਂ ਭੁੱਲੇ। ਕਹਿੰਦੇ ਨੇ ਝੂਠ ਨੂੰ ਤਿਆਗੇ, ਕਿਉਂਕਿ ਝੂਠ ਬੁਰਾ ਜੋ ਖੈ ਕਾਲ ਨਾਸ਼ ਦੇ ਕਰਨ ਵਾਲਾ, ਝੂਠ ਕਰਕੇ ਹੀ ਇਹ ਜੀਵ ਬੁਰਾ ਹੋ ਰਿਹਾ ਹੈ, ਇਸੇ ਕਰਕੇ ਕਾਲ ਇਹਨੂੰ ਖੈ ਤੋਂ ਭਾਵ ਨਾਸ਼ ਕਰਦਾ ਹੈ। ਮਨ ਜੰਜਾਲੀ ਵਿਹੜਿਆ ਪੀ ਜੰਜਾਲਾ ਮਾਹੇ, ਵਿਣ ਨਾਵੈ ਕਿਉਂ ਛੁੱਟੀ ਹੈ ਪਾਪੇ ਪਚਹਿ ਪਚਾਹੇ। ਮਨ ਜੰਜਾਲਾ ਨਾਲ ਜਿਹੜਾ ਨਾ ਲਿਬੜਿਆ ਪਿਆ, ਵਿਹੜਿਆ ਹੋਇਆ ਚਾਰੇ ਪਾਸਿਓਂ, ਜਿਵੇਂ ਅਮਰ ਬੇਲ ਦਰਖਤ ਨੂੰ ਲੱਗ ਜੇ, ਚਾਰੇ ਪਾਸੇ ਘੇਰਾ ਪਾ ਕੇ ਰੱਖਦੀ ਹੈ, ਫਿਰ ਜੰਜਾਲਾਂ ਦੇ ਵਿੱਚ ਪੈਂਦਾ। ਨਾਮ ਤੋਂ ਬਿਨਾਂ ਕਿਵੇਂ ਛੁਟਕਾਰਾ ਹੋਵੇ, ਪਾਪਾਂ ਵਿੱਚ ਆਪ ਖਰਾਬ ਹੁੰਦਾ, ਮਗਰ ਲੱਗਣ ਵਾਲਿਆਂ ਨੂੰ ਵੀ ਪਚਾਹੇ ਖਰਾਬ ਕਰਦਾ, 20 ਜਣੇ ਹੋਰ ਗਾਹਾਂ ਫਸਾਉਂਦਾ। ਚਲੋ ਵੀ ਆਪਾਂ ਪੁੱਠੇ ਕੰਮ ਕਰੀਏ, ਘਰਦਿਆਂ ਨੂੰ ਵੀ ਵਿੱਚੇ ਖਰਾਬ ਕਰਦਾ, ਵਿੱਚੇ ਆਪਣੀਆਂ ਰਿਸ਼ਤੇਦਾਰੀਆਂ ਨੂੰ ਵੀ ਖਰਾਬ ਕਰਦਾ। ਫਿਰ ਫਾਹੀ ਫਾਸੈ ਕਊਆ ਫਿਰ ਪਛਤਾਨਾ ਅਬ ਕਿਆ ਹੋਊਗਾ। ਇਹ ਜੀਵ ਰੂਪ ਕਾਂ ਮੁੜ ਮੁੜ ਕੇ ਮੋਹ ਜਾਂ ਜਮਾਂ ਦੀ ਫਾਹੀ ਚ ਫਸਦਾ। ਜਦੋਂ ਜਮਾਂ ਵੱਲੋਂ ਸਜ਼ਾ ਮਿਲਦੀ ਆ ਤਾਂ ਮੁੜ ਕੇ ਪਛਤਾਪ ਕਰਦਾ, ਪਰ ਹੁਣ ਹੋ ਕੀ ਸਕਦਾ? ਸਾਨੂੰ ਤਾਂ ਕੋਈ ਮਾੜਾ ਨਹੀਂ ਲੱਗਦਾ। ਜੇ ਤੁਸੀਂ ਪੁੱਠੇ ਪਾਸੇ ਜਾਂਦੇ ਹੋ, ਸਾਨੂੰ ਕਿਹੜਾ ਜਮਦੂਤਾਂ ਨੇ ਡੰਡੇ ਮਾਰਨੇ ਜਾਂ ਉਹਨਾਂ ਨੇ ਸਾਨੂੰ ਤੇਲ ਦੇ ਕੜਾਹਾਂ 'ਚ ਬਾਲਣਾ? ਨਾਲੇ ਬਚਾਓ ਅਤੇ ਨਾਲੇ ਉਲਟਾ ਅੱਗਿਓਂ ਮੂਹਰੋਂ ਬੋਲਦਾ, ਸਾਨੂੰ ਕੀ ਲੋੜ ਹੈ? ਜਾ ਖਾ ਡੰਡੇ ਜਾ ਕੇ, ਸਾਨੂੰ ਕੀ ਇਹਦੇ 'ਚ? ਪਾਥਾ ਚੋਗ ਜੁਗੈ ਨਹੀਂ ਬੂਝੈ, ਸਤਿਗੁਰ ਮਿਲੈ ਤਾਂ ਆਖੀ ਸੂਝੈ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਮੋਹ ਵਿੱਚ ਫਸਿਆ ਹੋਇਆ ਵਿਸ਼ਿਆਂ ਰੂਪ ਚੋਗੇ ਨੂੰ ਚੁਗਦਾ ਅਤੇ ਪਰਮੇਸ਼ਰ ਨੂੰ ਨਹੀਂ ਬੁੱਝਦਾ, ਉਹਨੂੰ ਸਮਝਦਾ ਨਹੀਂ ਕਿੱਥੇ ਲਿਖਿਆ ਹੋਇਆ ਕਿ ਜਿਹੜਾ ਹੋਰ ਲਿਖਿਆ ਹੋਇਆ ਉਹ ਕਿਹੜਾ ਕਮਾ ਲਿਆ ਫਿਰ? ਚੱਲ ਉਹ ਤਾਂ ਲਿਖਿਆ ਨਹੀਂ ਹੋਇਆ, ਤੈਨੂੰ ਦੇਖਿਆ ਨਹੀਂ, ਤੈਨੂੰ ਉਹ ਨਹੀਂ ਪਤਾ ਬਾਣੀ 'ਚ ਕੀ ਲਿਖਿਆ ਹੋਇਆ, ਉਹ ਹੋਰ ਕਮਾ ਲਿਆ ਅਤੇ ਜਿੱਥੇ ਲਿਖਿਆ ਹੋਇਆ ਉਹ ਵੀ ਦਿਖਾ ਵੀ ਖਾਣਾ। ਚੱਲ ਆਪਾਂ ਉੱਥੇ ਚੱਲਦੇ ਹਾਂ, ਨਾਲੇ ਫਿਰ ਦੇਖਦੇ ਹਾਂ ਕਿੱਥੇ ਲਿਖਿਆ ਹੋਇਆ। ਇੱਕ ਵਾਰੀ ਇਸ ਪ੍ਰਕਾਰ ਮੈਂ ਕਿਸੇ ਵਿਦਵਾਨ ਨਾਲ ਗੱਲ ਕੀਤੀ, ਮੈਂ ਕਿਹਾ ਵੀ ਇਹ ਗੱਲ ਉੱਥੋਂ ਕਹੀ ਗਈ ਆ ਵੀ ਤਾਂਹੀਓ ਲੋਕ ਥੋੜ੍ਹਾ ਜਿਹਾ ਅੱਗੇ ਤਾਂ ਪਹਿਲਾਂ ਹੀ ਡਿੱਗੇ ਫਿਰਦੇ ਆ। ਮੈਨੂੰ ਕਹਿੰਦਾ ਚਲੋ ਆਪਾਂ ਐਂ ਕਰਦੇ ਹਾਂ, ਸਟੋਵ ਲੈ ਚੱਲਦੇ ਆ, ਇੱਕ ਪਤੀਲਾ ਲਿਜਾ ਕੇ ਉਹ ਥਾਂ 'ਤੇ ਬਹਿ ਕੇ ਇਹ ਚੀਜ਼ ਬਣਾਉਂਦੇ ਹਾਂ। ਕਹਿੰਦਾ ਬਣਾਉਣ ਦੇਣਗੇ ਉੱਥੇ? ਮੈਂ ਕਿਹਾ ਨਾ। ਕਹਿੰਦਾ ਫਿਰ ਲੰਗਰ 'ਚ ਬਣਾ ਲੈਂਦੇ ਅੰਮ੍ਰਿਤਸਰ? ਮੈਂ ਕਿਹਾ ਉੱਥੇ ਵੀ ਨਹੀਂ ਬਣਾਉਣ ਦੇਣੀ। ਕਹਿੰਦਾ ਫਿਰ ਕੀ ਮਰਿਆਦਾ ਇਹ? ਜਿਹੜੀ ਚੀਜ਼ ਆਪਾਂ ਕੰਪਲੈਕਸ 'ਚ ਨਹੀਂ ਬਣਾ ਸਕਦੇ, ਕੰਪਲੈਕਸ 'ਚ ਤਾਂ ਕੜਾਹ ਪ੍ਰਸ਼ਾਦ ਬਣਦਾ ਜਾਂ ਲੰਗਰ ਬਣਦਾ ਬਸ, ਜਿਹੜੀ ਚੀਜ਼ ਗੁਰੂ ਘਰ ਦੇ ਵਿੱਚ ਨਹੀਂ ਵੜਨ ਦਿੰਦੇ ਫਿਰ ਮਾੜੀ ਹੋਈ ਹੈ। ਸੋ ਗੁਰੂ ਨਾਨਕ ਦੇਵ ਜੀ ਮਿਲਣ ਤਾਂ ਉਹਨਾਂ ਦੀ ਆਖੀ ਹੋਈ ਸਿੱਖਿਆ ਦੁਆਰਾ ਭਲਾ ਬੁਰਾ ਫਿਰ ਜੀਵ ਨੂੰ ਸੋਝ ਆਉਂਦਾ। ਗਿਆਨ ਵਿਰਾਗ ਰੂਪੀ ਆਖੀ ਹੁੰਦਾ, ਅੱਖਾਂ ਸੋਝ ਆਉਂਦੀਆਂ ਜੀਵ ਨੂੰ। ਜਿਉਂ ਮੱਛਲੀ ਫਾਥੀ ਜਮ ਜਾਲ ਵਿਣ ਗੁਰਦਾਤੇ ਮੁਕਤ ਨਾ ਪਾਲ। ਜਿਵੇਂ ਮੱਛੀ ਜਾਲ ਵਿੱਚ ਫਸ ਜਾਂਦੀ ਹੈ, ਐਵੇਂ ਜੀਵ ਰੂਪ ਇਸਤਰੀ ਜਮਾਂ ਦੇ ਜਾਲ ਵਿੱਚ ਫਸੀ ਹੋਈ ਹੈ। ਨਾਮ ਉਪਦੇਸ਼ ਦੇ ਦਾਤੇ ਜੋ ਗੁਰੂ ਸਾਹਿਬ ਹੈ, ਉਹਨਾਂ ਤੋਂ ਬਿਨਾਂ ਹੋਰ ਪਾਸ ਮੁਕਤੀ ਨਾ ਲੱਭ। ਜੇ ਹੋਰ ਕੋਲ ਮੁਕਤੀ ਲੱਭੇਗਾ ਤਾਂ ਹੋਰ ਗੁਰੂ ਕੋਲ ਜਾਏਗਾ, ਫਿਰ ਕੀ ਹੋਵੇਗਾ? ਫਿਰ ਆਵੇ ਫਿਰ ਜਾਏ, ਇੱਕ ਰੰਗ ਰਚੈ ਰਹੇ ਲਿਵਲਾਏ। ਫਿਰ ਬਾਰ ਬਾਰ ਆਏਗਾ ਅਤੇ ਬਾਰ ਬਾਰ ਜਾਏਗਾ। ਜੇ ਲਿਵ ਲਗਾ ਕੇ ਇੱਕ ਪਰਮੇਸ਼ਰ ਦੇ ਰੰਗ ਵਿੱਚ ਰਚ ਰਹਿਣਾ ਕਰੇ, ਇਹ ਵਿਛੂਟੈ ਫਿਰ ਫਾਸ ਨਾ ਪਾਏ। ਤਾਂ ਇਸ ਪ੍ਰਕਾਰ ਛੁੱਟਣੇ ਕਰਕੇ ਫਿਰ ਜਮਾਂ ਦੀ ਫਾਹੀ ਨੂੰ ਨਹੀਂ ਪਾਵੇਂਗਾ ਤੂੰ।